ਯੋ ਬਾਰਾਂ ਮਾਹ ਮਾਂਝ ਮਹੱਲਾ ਪੰਜਵਾਂ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ ਚਾਰ ਕੁੰਟ ਦਹਿ ਦਿਸ ਭਰਮੇ ਥੱਕ ਆਏ ਪ੍ਰਭ ਕੀ ਸਾਮ ਤੇਲ ਦੁੱਧਾ ਤੇ ਵਾਹਰੀ ਕਿਤੇ ਨ ਆਵੇ ਕਾਮ ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾਹੀ ਦਾਮ ਹਰ ਨਾਹੋ ਨ ਮਿਲੀਐ ਸਾਜਨੈ ਕਤ ਪਾਈਐ ਵਿਸਰਾਮ ਜਿਤ ਘਰ ਹਰ ਕੰਤ ਨ ਪ੍ਰਗਟਈ ਭੱਠ ਨਗਰ ਸੇ ਗ੍ਰਾਮ ਸਰਬ ਸਿੰਗਾਰਤ ਮੂਲ ਰਸ ਸਨ ਦੇਹੀ ਸਭ ਖਾਮ ਪ੍ਰਭ ਸਾਮੀ ਕੰਤ ਬਿਹੂਣਿਆ ਮੀਤ ਸੱਜਣ ਸਭ ਜਾਮ ਨਾਨਕ ਕੀ ਬੇਨੰਤੀ ਆ ਕਰ ਕਿਰਪਾ ਦੀਜੈ ਨਾਮ ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸ ਕਾ ਨੇਚਲ ਧਾਮ ਚੇਤ ਗੋਵਿੰਦ ਅਰਾਧੀਐ ਹੋਵੈ ਆਨੰਦ ਗਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਬਣਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸੈ ਗਣਾ ਇਕ ਖਿਣ ਤਿਸ ਬਿਨ ਜੀਵਨਾ ਬਿਰਥਾ ਜਨਮ ਜਨਾ ਜਲ ਥਲ ਮਹੀਜਲ ਪੂਰਿਆ ਰਵਿਆ ਵਿਚ ਬਣਾ ਸੋ ਪ੍ਰਭ ਚਿਤ ਨ ਆਵਈ ਕਿਤੜਾ ਦੁਖ ਗਣਾ ਜਿੰਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਲਾਏ ਸੋ ਪ੍ਰਭੂ ਤਿਸ ਕੈ ਪਾਏ ਲੱਗਾ ਬਾਰਾਂ ਮਾਹ ਮਾਝ ਮਹੱਲਾ ਚ ਪੰਜਵਾਂ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲ ਹੋ ਰਾਮ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ ਅੱਜ ਸ਼ੁਭ ਦਿਹਾੜਾ ਚੇਤ ਦੇ ਮਹੀਨੇ ਦੀ ਸੰਗਰਾਂਦ ਦਾ ਹੈ ਭਾਵ ਜੋ ਚੇਤ ਦਾ ਮਹੀਨਾ ਹੈ ਉਸਦਾ ਪਹਿਲਾ ਦਿਨ ਉਸਨੂੰ ਆਮ ਅਸੀਂ ਸਾਰੇ ਸਧਾਰਨ ਬੁੱਧੀ ਵਾਲੇ ਸੰਗਰਾਂਦ ਕਰਕੇ ਹੀ ਕਹਿੰਦੇ ਹਾਂ ਸੋ ਆਪ ਗੁਰੂ ਮਾਈ ਭਾਈ ਸੰਗਤਾਂ ਦੂਰੋਂ ਨੇੜਿਓਂ ਇਸ ਸਥਾਨ ਤੇ ਪੁੱਜੇ ਹੋ ਸੋ ਸਤਿਗੁਰੂ ਸਾਹਿਬ ਜੀ ਦੀ ਰੀਤੀ ਅਨੁਸਾਰ ਪਹਿਲੇ ਆਪ ਜੀ ਨੇ ਰਾਗੀ ਸਿੰਘਾਂ ਤੋਂ ਕੀਰਤਨ ਸਰਵਣ ਕੀਤਾ ਹੈ ਉਪਰੰਤ ਜੋ ਇਹ ਬਾਰਾਂ ਮਾਹ ਉਸਦਾ ਸੰਪੂਰਨ ਪਾਠ ਸੁਣ ਕੇ ਅਤੇ ਫਿਰ ਆਰੰਭ ਤੋਂ ਜੋ ਇਸ ਮਹੀਨੇ ਦੀ ਵਿਚਾਰ ਹੋਣੀ ਹੈ ਉਹ ਦੁਬਾਰਾ ਸਰਵਣ ਕੀਤਾ ਹੈ ਸੋ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ ਕੋਈ ਵੀ ਸੰਸਾਰ ਵਿੱਚ ਗੱਲਬਾਤ ਹੈ ਉਸਦਾ ਪਹਿਲਾਂ ਕਾਰਨ ਹੁੰਦਾ ਹੈ ਕੋਈ ਮਤਲਬ ਹੁੰਦਾ ਹੈ ਆਪੋ ਵਿੱਚ ਹੀ ਕਹਿਣ ਸੁਣਨ ਵਾਲਿਆਂ ਦਾ ਸੋਏ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਖੇ ਬਾਰਾਂ ਮਹਾਂ ਸਤਿਗੁਰੂ ਸਾਹਿਬਾਨ ਦਾ ਉਚਾਰਨ ਕੀਤਾ ਹੋਇਆ ਹੈ ਇਹ ਕਾਹਦੇ ਵਾਸਤੇ ਸਤਿਗੁਰੂ ਸਾਹਿਬ ਜੀ ਨੇ ਉਚਾਰਨ ਕੀਤਾ ਹੈ ਇਹਦਾ ਇਹ ਹੈ ਵੀ ਸੰਗਤਾਂ ਦੀ ਬੇਨਤੀ ਕਰਨ ਤੋਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਕਿ ਮਹਾਰਾਜ ਆਪ ਕਿਰਪਾ ਕਰੋ, 12 ਮਹੀਨਿਆਂ ਦੁਆਰਾ ਉਪਦੇਸ਼ ਦੀ ਬਖਸ਼ਿਸ਼ ਕਰੋ। ਉਸਦਾ ਕਾਰਨ ਜੋ ਆਪਣੀ ਭਾਰਤ ਭੂਮੀ ਦੀ ਹਿੰਦੂ ਸ਼੍ਰੇਣੀ ਦੀ ਸਭਿਅਤਾ ਹੈ, ਭਾਵ ਹੈ ਕਹਿਣ ਤੋਂ ਜੋ ਮੁਸਲਮਾਨ ਕੌਮ ਹੈ ਉਹ ਤਾਂ ਇਹਨਾਂ ਦੀਆਂ ਰੀਤੀਆਂ ਨੂੰ ਵਿਚਾਰਾਂ ਨੂੰ ਮੰਨਦੇ ਹੀ ਨਹੀਂ, ਉਹਨਾਂ ਦੀਆਂ ਜਿਹੜੀਆਂ ਰੀਤੀਆਂ ਵਿਚਾਰਾਂ ਉਹ ਵੱਖਰੀਆਂ ਹਨ। ਭਾਵੇਂ ਸੂਰਜ ਚੰਦਰਮਾ ਤਾਰੇ ਆਕਾਸ਼ ਸਹੀ ਚੰਦ ਚੜ੍ਹੇ ਸੇ ਤਾਰੇ ਸਹੀ ਦਨੀਅਰ ਤਪਤ ਰਹੇ, ਸਾ ਧਰਤੀ ਸਾ ਪਵਨ ਚੁਲਾਰੇ ਜੁਗ ਜੀ ਖੇਲੇ ਠਾਪ ਕੈਸੇ। ਠੀਕ ਹੈ, ਚਾਹੇ ਮੁਸਲਮਾਨ ਹੈ, ਚਾਹੇ ਹਿੰਦੂ ਹੈ, ਚਾਹੇ ਈਸਾਈ ਹੈ, ਚਾਹੇ ਬੋਧੀ ਹੈ, ਚਾਹੇ ਜੈਨੀ ਹੈ, ਇਹ ਕਰਤਾਰ ਦੀ ਕੁਦਰਤ, ਕੁਦਰਤ ਪੌਣ ਪਾਣੀ ਬਸੰਤਰ, ਕੁਦਰਤ ਧਰਤੀ ਖਾਕ ਸਾਰੀ ਦਾ ਵਰਣਨ ਗੁਰੂ ਨਾਨਕ ਸਾਹਿਬ ਜੀ ਨੇ ਕੀਤਾ ਹੈ, ਉਹਨੂੰ ਕੋਈ ਨਹੀਂ ਬਦਲਾ ਸਕਦਾ। ਆਪ ਆਪਣੀ ਭਾਸ਼ਾ ਅਨੁਸਾਰ ਉਹਨਾਂ ਦੇ ਨਾਮ ਤਾਂ ਵੱਖੋ ਵੱਖਰੇ ਬੋਲਣ ਦੇ ਵਿੱਚ ਰੱਖ ਲੈਂਦੇ ਹੈ, ਭਾਵ ਇੱਕੋ ਹੀ ਹੁੰਦਾ ਹੈ। ਸੋ ਬਹੁਤ ਸਾਰੇ ਜੋ ਇਹ ਖੱਟ ਜੋਤੀ ਹਨ ਸੰਸਾਰ ਦੇ ਵਿੱਚ ਤੇ ਮੰਡਲ ਹਨ ਆਕਾਸ਼ ਦੇ ਵਿੱਚ, ਜਿਵੇਂ ਸੂਰਜ ਹੈ, ਚੰਦਰਮਾ ਹੈ, ਮੰਗਲ ਹੈ, ਇਹਨਾਂ ਦੇ ਮੰਡਲ ਵੀ ਹੈਗੇ ਹੈ। ਜਿਵੇਂ ਕਿਸੇ ਦਾ ਘਰ ਹੋਵੇ ਉਹਦਾ ਨਾਂ ਰੱਖਿਆ ਹੁੰਦਾ ਤੇ ਉਹਦੇ ਵਿੱਚ ਰਹਿਣ ਵਾਲਾ ਵੱਖਰਾ ਹੁੰਦਾ ਉਹਦਾ ਮਾਲਕ, ਉਹ ਅਜਿਹਾ ਜਿਹੋ ਜਿਹੀ ਘਰ ਦੇ ਕੋਈ ਵਿਉਂਤ ਬਣੀ ਹੋਈ ਹੈ, ਕੰਧਾਂ ਛੱਤ ਪਈਆਂ ਹੋਰ ਚੀਜ਼ਾਂ ਪਈਆਂ, ਉਹ ਅਜੇ ਨਹੀਂ ਹੁੰਦਾ। ਉਹ ਵਿਅਕਤੀਗਤ ਹੋਰ ਤਰ੍ਹਾਂ ਦਾ ਹੁੰਦਾ ਹੈ। ਇਸ ਤਰ੍ਹਾਂ ਹੀ ਇਹ ਜਿਹੜੇ ਸੂਰਜ ਜਾਂ ਚੰਦਰਮਾ ਜਾਂ ਇਹਨਾਂ ਦੇ ਮੰਡਲ ਹੈ, ਜਾਂ ਜਿਵੇਂ ਭਗਤਾਂ ਦੇ ਵਿੱਚੋਂ ਧਰੂਮ ਭਗਤ ਨੇ ਭਗਤੀ ਕੀਤੀ ਹੈ ਤੇ ਉਹ ਸਾਨੂੰ ਮੰਡਲ ਕਹਿੰਦੇ, ਉਹ ਧਰੂਵ ਮੰਡਲ ਹੈ, ਜਾਂ ਤਾਰਾ ਕਹਿ ਦਿੰਦੇ ਹਾਂ ਉਹ ਧਰੂਵ ਤਾਰਾ ਹੈ। ਉਹਦੇ ਵਿੱਚ ਰਹਿਣ ਵਾਲਾ ਉਹ ਧਰੂਵ ਭਗਤ ਹੈ, ਉਹਨੂੰ ਕਹਿ ਦਿੰਦੇ ਨੇ ਉਸਦਾ ਅਭਿਮਾਨੀ, ਅਭਿਮਾਨੀ ਦੇਵਤਾ। ਇਸ ਤਰ੍ਹਾਂ ਇਹ ਸੂਰਜ ਚੰਦਰਮਾ ਤੇ ਇਹ ਮੰਡਲ ਵੀ ਹਨ, ਵਾਹਿਗੁਰੂ ਪਰਮੇਸ਼ਰ ਦੇ ਬਣਾਏ ਹੋਏ ਹਨ। ਜੋਤੀ ਜੇ ਰਾਤ ਨੂੰ ਜਿੰਨੇ ਵੀ ਇਹ ਤਾਰੇ ਹੈ ਇਹਨਾਂ ਨੂੰ ਗ੍ਰਹਿ ਵੀ ਕਹਿੰਦੇ ਹੈ, ਜੇ ਇਹਨਾਂ ਦੇ ਵਿੱਚ ਚਮਕ ਨਾ ਹੋਵੇ, ਰੋਸ਼ਨੀ ਨਾ ਹੋਵੇ ਤਾਂ ਸਾਨੂੰ ਕੁਛ ਨਹੀਂ ਦਿਸ ਸਕਦੇ। ਦਿਨੇ ਇਹ ਸੂਰਜ ਦੀ ਰੋਸ਼ਨੀ ਦੇ ਪ੍ਰਭਾਵ ਹੇਠਾਂ ਦਬੇ ਰਹਿੰਦੇ ਹੈ, ਦਿਸਦੇ ਨਹੀਂ ਹੈ ਬਹੁਤ ਦੂਰ ਹੋਣੇ ਕਰਕੇ। ਸੋ ਇਹ ਜਿਹੜੇ ਕੋਈ ਦਿਨ ਹੈ, ਜਿਵੇਂ ਐਤਵਾਰ ਹੈ, ਵਾਰ ਨਾਮ ਦਿੰਦਾ ਹੈ, ਤੇ ਐਤ ਸਾਡੀ ਆਪਣੀ ਸੂਲ ਪੰਜਾਬੀ ਭਾਸ਼ਾ ਦੇ ਵਿੱਚ ਐਤ ਕਹਿਣ ਲੱਗ ਪਏ, ਤੇ ਉਹ ਤੋਂ ਪਹਿਲਾਂ ਪਿੱਛੇ ਨੂੰ ਚੱਲੀਏ ਜੋ ਹਿੰਦੀ ਜਾਂ ਉਹ ਤੋਂ ਫਿਰ ਅੱਗੇ ਸੰਸਕ੍ਰਿਤ ਹੈ ਮੁੱਢਲੀ ਇਹਨਾਂ ਦੀ, ਉਹਦੇ ਵਿੱਚ ਇਹਨੂੰ ਇਹ ਆਦਿਤ ਕਹਿੰਦੇ ਹੈ। ਆਦਿਤ ਸ਼ਬਦ ਦੀ ਜੇ ਹੋਰ ਖੋਜ ਕਰੋਗੇ ਤੁਸੀਂ ਵੀ ਆਦਿਤ ਦਾ ਨਾਂ ਕਿਉਂ ਪੈ ਗਿਆ, ਦਿੱਤੀ ਦਿੱਤੀ। ਇਹ ਕਸ਼ਪ ਦੇ ਘਰ ਵਾਲੀਆਂ ਹੋਈਆਂ, ਇਸ ਤਰ੍ਹਾਂ ਬਹੁਤ ਲੰਬਾ ਚੌੜਾ ਇੱਕ ਇੱਕ ਸ਼ਬਦ ਦਾ ਵਿਸਥਾਰ ਹੈ ਉਸਦੇ ਵਿਚਾਰ ਦਾ। ਸੋ ਇਹਦਾ ਨਾਮ ਇਸ ਕਰਕੇ ਦਿੱਤੀ, ਜਿਹੜੇ ਉਹਦੇ ਤੋਂ ਦੈਂਤਾਂ ਦੀ ਦੱਸਦੇ ਉਤਪਤੀ ਹੋਈ ਹੈ, ਆ ਦਿੱਤੀ ਤੋਂ ਦੇਵਤਿਆਂ ਦੀ। ਰੋ ਵਿਚਾਰੇ ਕੁਦਰਤ ਕਵਨ ਕਹਾ ਵਿਚਾਰ ਵਾਰੇ ਨਾ ਜਾਵਾ ਇੱਕ ਵਾਰ, ਜੋ ਤੁਰ ਪਾਵੇ ਸਾਈ ਪਲੀਕਾਰ ਤੂੰ ਸਦਾ ਸਲਾਮ ਨਿਰੰਕਾਰ। ਸੋ ਵੇਖ ਵਿਡਾਨ ਰਿਹਾ ਵਿਸਮਾਦ, ਵਿਸਮਾਦ ਨਾਦ ਵਿਸਮਾਦ ਵੇ। ਸੋ ਇਹਦਾ ਜੇ ਵਿਚਾਰ ਕਰੀਏ ਤੇ ਉਹ ਅਸਰਜੀ ਇਹ ਹੈ ਤੇ ਬੁੱਧੀ ਵੀ ਸਾਡੀ ਅਸਰਜ ਤੋਂ ਪਰੇ ਕੀ ਜਾਣੂਗੀ। ਇਹ ਤਾਂ ਵਾਹਿਗੁਰੂ ਪਰਮੇਸ਼ਰ ਦੀ ਰਚਨਾ ਨੇ ਵਿਚਾਰ, ਜੋ ਉਹਨਾਂ ਨੇ ਵਾਹਿਗੁਰੂ ਪਰਮੇਸ਼ਰ ਨੇ ਸੰਸਾਰ ਦੇ ਪੈਗੰਬਰ ਜਾਂ ਰਹਿਬਰ ਜਾਂ ਆਗੂ ਜਾਂ ਗੁਰੂ ਅਵਤਾਰ ਭੇਜੇ ਹੈ, ਉਹਨਾਂ ਦੁਆਰਾ ਹੀ ਸਾਨੂੰ ਗਿਆਨ ਹੁੰਦਾ ਹੈ। ਉਹ ਆਪਣੇ ਆਪ ਤੋਂ ਨਹੀਂ ਹੁੰਦਾ ਹੈ। ਸੋ ਇਸ ਤਰ੍ਹਾਂ ਉਹ ਸਾਰੀ ਇਸ ਦੇ ਵਿੱਚ ਬਹੁਤਾ ਬੁੱਧੀ ਨੂੰ ਪ੍ਰਵਿਰਤ ਕਰਨ ਦੀ ਲੋੜ ਨਹੀਂ। ਜਿਨ੍ਹਾਂ ਨੂੰ ਲੋੜ ਹੋਵੇ ਇਸ ਦੇ ਪਾਸੇ ਦੀ, ਉਹ ਇੱਕ ਇੱਕ ਵਿਸ਼ੇ ਦੀ ਖੋਜ 'ਚ ਲੱਗੇ ਰਹਿੰਦੇ ਹੈ। ਕਿਸੇ ਨੂੰ ਜਿਹੜੀ ਗ੍ਰਹਿਆਂ ਦਾ ਵਿਚਾਰ ਹੈ ਜਾਂ ਜੋਤੀਆਂ ਦਾ ਵਿਚਾਰ, ਪ੍ਰਕਾਸ਼ ਜੋਤ ਨਾਮ ਹੈ ਪ੍ਰਕਾਸ਼ ਦਾ, ਆਮ ਅਸੀਂ ਕਹਿੰਦੇ ਜੋਤ ਜਗਾ ਦਿਓ ਦੀਵਾ ਬਾਲ ਦਿਓ ਉਹਦੇ ਉੱਤੇ, ਇਵੇਂ ਆਪਣੇ ਦੋ ਦੀਵੇ ਚੌਦਾਂ ਹੱਟ ਨਾਲੇ ਜਿੱਤੇ ਜੀ ਤੇਤੇ ਬਣ ਜਾ ਰਹੇ। ਇਹ ਬਹੁਤ ਵੱਡੀ ਫਿਰ ਦ੍ਰਿਸ਼ਟੀ ਹੈ ਕਿ ਦੋ ਦੀਵੇ ਚੰਦਰਮਾ ਤੇ ਸੂਰਜ ਹੈ। ਇਸ ਲਈ ਚੌਦਾਂ ਲੋਕ ਜਿਹੜੇ ਨੇ ਉਹ ਬਾਜ਼ਾਰ ਹੈ। ਇਸ ਰੂਪ ਦੇ ਵਿੱਚ ਇਹਨੂੰ ਅਲੰਕਾਰ ਕਾਵਿ ਰਚਨਾ ਵਿੱਚ ਕਹਿੰਦੇ ਨੇ। ਜਿੱਤੇ ਜੀ ਤੇਤੇ ਬਣ ਜਾ ਰਹੇ। ਇਸੇ ਤਰ੍ਹਾਂ ਹੀ ਇੱਕ ਇੱਕ ਵਿਅਕਤੀ ਦੇ ਵਿੱਚ ਦੋ ਦੀਵੇ ਚੌਦਾਂ ਹੱਟ ਨਾਲੇ, ਦੋ ਦੀਵੇ ਨੇ ਦੋ ਸਾਡੀਆਂ ਅੱਖਾਂ ਨੇ ਤੇ ਚੌਦਾਂ ਜਿਹੜੇ ਨੇ ਆਪਣੇ ਦਸ ਇੰਦਰੀਏ, ਮਨ ਬੁੱਧ ਚਿੱਤ ਅਹੰ ਭਾਵ ਜਾਂ ਅਹੰਕਾਰ ਕਹਿ ਲਓ ਇਸ ਨੂੰ, ਇਹ ਚੌਦਾਂ ਹੋ ਗਏ। ਇਹਨਾਂ ਚੌਦਾਂ ਦੇ ਵੱਖੋ ਵੱਖਰੇ ਜਿਸ ਜਿਸ ਚੀਜ਼ ਨੂੰ ਇਹ ਗ੍ਰਹਿਣ ਕਰਦੇ ਹੈ, ਜਿਵੇਂ ਕੰਨ ਸੁਣਨ ਨੂੰ ਗ੍ਰਹਿਣ ਕਰਦੇ ਹੈ, ਅੱਖਾਂ ਵੇਖਣ ਨੂੰ ਵੇਖਣ ਦੀ ਚੀਜ਼ ਨੂੰ ਗ੍ਰਹਿਣ ਕਰਦੀਆਂ ਨੇ, ਉਹਨਾਂ ਨੂੰ ਕਹਿੰਦੇ ਵਿਸ਼ੇ। ਆਪਾਂ ਆਪਣੇ ਅੱਖਾਂ ਸੁਣ ਨਹੀਂ ਸਕਦੀਆਂ, ਕੰਨ ਵੇਖ ਨਹੀਂ ਸਕਦੇ, ਪਰ ਇਹਨਾਂ ਦਾ ਸਾਰੀਆਂ ਚੀਜ਼ਾਂ ਦੀ ਜਿਹੜੀ ਵੇਖਣ ਦੀ ਸ਼ਕਤੀ ਹੈ ਜਾਂ ਸੁਣਨ ਦੀ ਸ਼ਕਤੀ ਹੈ, ਉਹ ਵਾਹਿਗੁਰੂ ਪਰਮੇਸ਼ਰ ਨੇ ਸਾਡੇ ਅੰਦਰ ਰੱਖੀ ਹੈ। ਉਹਨੂੰ ਕਹਿੰਦੇ ਹੈ ਰਿਧਾ। ਆਪਣੇ ਸਤਿਗੁਰੂ ਸਾਹਿਬ ਜੀ ਦੀ ਬਾਣੀ ਦੇ ਵਿੱਚ ਉਹਨੂੰ ਰਿਧਾ ਕਿਹਾ ਹੈ। ਉਹਨੂੰ ਸੁਖਾਲਾ ਸਮਝਣ ਵਾਸਤੇ ਜਿਹੜੇ ਪੁਰਾਣਿਕ ਮਤ ਵਾਲੇ ਜਾਂ ਵੇਦ ਮਤ ਵਾਲੇ ਉਹਨੂੰ ਅੰਤਹਿਕਰਨ ਕਹਿੰਦੇ ਹੈ, ਤੇ ਸੁਖਾਲਾ ਸਮਝਣ ਵਾਸਤੇ ਉਹਦੇ ਵਿੱਚ ਜਿਵੇਂ ਆਪਾਂ ਨੂੰ ਵਰਤੋਂ ਦੇ ਵਿੱਚ ਹੈ, ਹਰੇਕ ਕੋਈ ਮਨ ਬੁੱਧ ਚਿੱਤ, ਦੇਖੋ ਕਹਿੰਦੇ ਮੇਰਾ ਚਿੱਤ ਖਰਾਬ ਹੈ ਅੱਜ ਠੀਕ ਨਹੀਂ, ਚਿੱਤ ਕੋਈ ਚੰਗੀ ਚੀਜ਼ ਇਹਦੀ ਯੋਗਤਾ ਦੀ ਉਹ ਖਾਲਵੇ ਜਾਂ ਕਹਿੰਦੇ ਬਹੁਤ ਸ਼ੁਸ਼ ਹੋ ਗਿਆ ਚਿੱਤ। ਇਹ ਹੁਣ ਅਸੀਂ ਸਮਝਣਾ ਹੈ, ਮੈਂ ਵੀ ਤੁਹਾਡੇ ਨਾਲ ਹੀ ਹਾਂ, ਕਿ ਚਿੱਤ ਹੋਇਆ ਕੀ, ਉਸਦਾ ਰੂਪ ਰੰਗ ਕੀ ਹੈ, ਜਾਂ ਮਨ या बुद्ध, बुद्धि जिहड़ी है वो समझण दा काम करदी है, ते उस तरह नहीं असीं दस सकदे वी किही जी बुद्धि है, उहदा रूप रंग की है। रूप हुंदा जिवें साडा स्थूल शरीर है, ते इहदियां दो बाहां है, दो जंघां है, सिर है, होर अंग है, इहनू रूप कहिंदे आकार। रंग है ते इसका कोई किसे दा जिवें कोई सफेद रंग है, कोई काला रंग है, इस तरह रंगां दे भेद ने। किसे नूं बुद्धि दा तो कोई नहीं, मन दा कोई नहीं, ते जिहड़ा इह साडी बुद्धि नूं भी जां होरनां नूं सारियां नूं उह जिन बनाया है वो कौन है, उनू कोई राम कही जाता है, कोई हर कही जाता है, कोई गोविंद कही जाता है, कोई अल्लाह कही जाता है, कोई खुदा कही जाता है, कोई कहे राम राम, कोई कहे खुदाए, ते उसदे ओ गुणा करके फिर उहदे नाम भी इह नहीं वी राम जिहड़ा एवें कही जांदे आ, उहदे विच अर्थ भी है, मतलब भी है, भी इस करके इहनू राम कहा जांदा है। अर्थ दा भी इहदा मतलब इह है, जिवें राम उहनू तां कहिंदे भी सारे व्यापक होने करके, उसका रूप रंग तो कोई है नहीं। सतगुरु साहब जी कहने जिन तेरी मन बणत बनाई, हे मन जिन तेरी ए बणत बनाई है ही जी, ए जिन्हें आप बैठे हैं गुरु महाराज की हजूरी विखे, तित जाए बहो सतसंगति जिथे हर का हर नाम बलोईए, जिथे वाहिगुरु परमेश्वर दे नाम दी एन विचार, जिवें कोई चीज रिड़की दी है ना दुध, जमा के जमदा किवें, सारी चीज पांडा टोए बैस टू देवे अलंकार ने, ते इत्थे भी वो विचार हुंदी है। सहज ही हर नाम लिखो, हर तत् न खोइए, वो वाहिगुरु परमेश्वर जिवें दुध का दिशान दे के कह दिता, दही दड़कन का कह दिता भी उस दे विच मक्खन हुंदा है, भी ख्याल रखियो तुसीं, जोर वाली गल नहीं, विचार वाली गल है। ते शांत जे घबराहट होई फिर भी आदमी बुद्धि नहीं ठीक जी, जग तो मन इधर उधर भजदा दौड़दा होवे फिर भी उहनू नहीं पूरी ग्रहण होनी चाहिए। इस करके शांति पूर्वक घबराहट तो बिना ते सहजे ही हर नाम लेहो। जदों नाम जपना भी है, गुरबाणी पढ़नी भी है, तो फिर भी सहज अवस्था है। सहज की है कि मन जड़ा वो भज्या दौड़ा ना फिरे इधर उधर, से मन दे इस तरह ही बुद्धि जड़ी है और होर सोचा समझा च ना पवे, चित जड़ा है होर चितवड़ियां दे विच ना पवे, ते जड़ा अहंकार मैं है इसकी विचार करके भी मैं की हां, कि मैं शरीर ही है, ਤਾਂ ਇਹੀ ਹੈ। ਇੰਨਾ ਇਹਨੂੰ ਕਹਿੰਦੇ ਅਧਿਆਸ, ਅਸਲੀ ਚੀਜ਼ ਨਾ ਹੋਵੇ ਤੇ ਐਵੇਂ ਪਰਮ ਰੂਪ ਹੋਵੇ, ਜਿਵੇਂ ਉਹ ਪਰਮ ਪੈ ਜਾਂਦਾ ਕਿਤੇ ਨਾ ਬਹੁਤਾ ਹਨੇਰਾ ਹੋਵੇ ਤੇ ਨਾ ਬਹੁਤਾ ਚਾਨਣ ਹੋਵੇ ਤੇ ਪੂਰਾ ਚੀਜ਼ ਦਾ ਗਿਆਨ ਨਾ ਹੋਵੇ ਤੇ ਉੱਥੇ ਪੈ ਜਾਂਦਾ ਪਰਮ। ਜਿਹੜੀ ਪਰਮ ਹੁੰਦੀ ਉਹ ਅਸਲੀ ਚੀਜ਼ ਨਹੀਂ ਹੁੰਦੀ ਹੈ, ਜਿਵੇਂ ਰੱਸੀ ਪਈ ਹੈ ਉਹਦਾ ਪਰਮ ਹੋ ਗਿਆ, ਜਾਂ ਸੱਪ ਹੀ ਹੋਵੇ। ਦੇਖੋ ਇਹਦੇ ਵਿੱਚ ਵੀ ਹੈ ਵੀ ਸ਼ਾਇਦ ਸੱਪ ਹੀ ਹੋਵੇ, ਇਹ ਵਿਦਵਾਨਾਂ ਨੇ ਨਿਰਣੇ ਕੀਤੇ ਵੀ ਸ਼ਾਇਦ ਇੱਥੇ ਆ ਗਿਆ ਵੀ ਨਿਸ਼ਚਾ ਨਹੀਂ ਹੈ ਵੀ ਸੱਪ ਹੈ ਜਾਂ ਨਹੀਂ, ਇਹਨੂੰ ਕਹਿੰਦੇ ਸੰਸ਼ੇ ਗਿਆਨ। ਇਹ ਪਰਮ ਗਿਆਨ ਕਹਿੰਦੇ ਵੀ ਸੱਪ ਹੈ, ਲਿਆਓ ਕੋਈ ਲਾਈਟ ਵੇਖੀਏ ਜਾਂ ਛੋਟਾ ਲਿਆਓ ਜਾਂ ਹਿਲਾਈਏ ਜੁਲਾਈਏ ਜੇ ਉਸਨੂੰ, ਉਹਨੂੰ ਕਹਿੰਦੇ ਪਰਮ ਗਿਆਨ। ਤੇ ਯਥਾਰਥ ਅਸਲੀ ਗਿਆਨ ਜਿਹੜਾ ਹੈ ਰੱਸੀ, ਹੋਰ ਤਾਂ ਕੁਛ ਨਹੀਂ। ਇਸੇ ਤਰ੍ਹਾਂ ਹੀ ਇਹ ਉਹਦੇ ਫਿਰ ਹੁੰਦਾ ਕਿਉਂ ਇਹ 'ਚ ਧਰਮ ਗਿਆਨ ਕਿੰਨਾ, ਉਹਦੀਆਂ ਬੜੀਆਂ ਫਿਰ ਵਿਚਾਰਾਂ ਦੱਸੀਆਂ ਹੋਈਆਂ ਨੇ। ਉਹਨਾਂ ਵਿਚਾਰਾਂ ਐਵੇਂ ਨਹੀਂ ਹੈ ਬਾਹਰਲੀਆਂ ਚੀਜ਼ਾਂ ਨੂੰ ਅਸੀਂ ਸਮਝਦੇ ਹਾਂ ਤੇ ਉਹਦੀ ਵਿਚਾਰ ਹੈ ਵੀ ਸਾਨੂੰ ਭਰਮ ਪਿਆ ਹੋਇਆ ਕਿ ਮੈਂ ਇਹ ਹੈ। ਤੇ ਇਹ ਤੋਂ ਅੱਗੇ ਫਿਰ ਆਪਣੇ ਵੇਖਣ ਵਾਲੇ ਸੁਣਨ ਵਾਲੇ ਇੰਦਰੀ ਹੈ, ਇਸੇ ਤਰ੍ਹਾਂ ਹੀ ਕਰਮ ਇੰਦਰੀ ਹੈ, ਇਹਨੂੰ ਕਹਿੰਦੇ ਸੂਖਮ ਸਰੀਰ ਹੈ, ਉਹ ਕਹਿੰਦਾ ਮੈਂ ਇਹ ਹਾਂ, ਮੈਂ ਮਨ ਹਾਂ, ਮੈਂ ਬੁੱਧ ਹਾਂ। ਇਹ ਤੋਂ ਪਰੇ ਚਾਹੇ ਕੋਈ ਕਿੰਨੀ ਸੰਸਾਰਿਕ ਵਿੱਦਿਆ ਪੜ੍ਹਿਆ ਹੋਵੇ, ਹੋਰ ਵੀ ਜਿਹੜੇ ਅਨਾਤਮ ਵਿਦਿਆ ਜਿਸ ਦੇ ਵਿੱਚ ਆਤਮਾ ਦਾ ਜ਼ਿਕਰ ਨਹੀਂ ਹੈ, ਉਹਨਾਂ ਨੂੰ ਨਹੀਂ ਪਤਾ ਲੱਗੂਗਾ ਵੀ ਮੇਰਾ ਆਤਮਾ ਮੈਂ ਕੀ ਹੈ। ਇਹ ਭਰਮ ਜਿਹੜਾ ਹੈ ਇਹ ਸਾਧ ਸੰਗਤ ਦੇ ਵਿੱਚ ਜਿੱਥੇ ਗੁਰਮੁਖ ਐਸੀ ਵਿਚਾਰ ਵਾਲੇ ਹਨ, ਜਿਹੜੀ ਸਾਧ ਸੰਗਤ ਹੈ ਉਹਨਾਂ ਨੂੰ ਵਿਚਾਰ ਕਿੱਥੋਂ ਆ ਗਈ? ਪਹਿਲਾਂ ਤਾਂ ਆਦਮੀ ਆਉਂਦਾ ਵੀ ਚਲੋ ਸਾਧ ਸੰਗਤ ਵਿੱਚ ਚਲੀਏ, ਕੋਈ ਐਡਾ ਗਿਆਨ ਵਿਚਾਰ ਨਹੀਂ ਹੁੰਦੀ ਤੇ ਉੱਥੇ ਵਿਚਾਰ ਹੁੰਦੀ ਹੈ। ਉਹ ਆਪੋ ਵਿੱਚ ਹੀ ਉਹ ਕਹਿੰਦੇ ਵੀ ਸਾਨੂੰ ਤਾਂ ਗੁਰੂ ਤੋਂ ਇਹ ਵਿਚਾਰ ਪ੍ਰਾਪਤ ਹੋਈ ਹੈ। ਤੇ ਜਿਹੜਾ ਅਸਲੀ ਗੁਰੂ ਹੈ ਔਰ ਪੂਰਨ ਗੁਰੂ ਹੈ ਔਰ ਹੋਂ ਤੋਂ ਰਹਿਤ ਹੈ, ਉਹ ਕਦੇ ਵੀ ਨਹੀਂ ਆਪਣੇ ਆਪ ਨੂੰ ਇਹ ਕਹੂਗਾ ਵੀ ਮੈਂ ਗੁਰੂ ਹਾਂ। ਉਹ ਕਹਿੰਦਾ ਵੀ ਮੈਨੂੰ ਤਾਂ ਪਰਮੇਸ਼ਰ ਤੋਂ ਇਹ ਵਿਚਾਰ ਪ੍ਰਾਪਤ ਹੋਈ ਹੈ। ਤੇ ਹੈ ਵੀ ਇਸੇ ਤਰ੍ਹਾਂ ਹੀ ਹੈ, ਜਿਹੜੇ ਵੇਦ ਨੇ, ਵੇਦ ਨਾਮ ਤਾਂ ਗਿਆਨ ਦਾ ਹੈ, ਸਮਝਦਾ ਹੈ, ਜਿਸ ਤੋਂ ਵਾਹਿਗੁਰੂ ਪਰਮੇਸ਼ਰ ਦੀ ਆਤਮਾ ਪਰਾਤਮਾ ਦੀ ਸਮਝ ਆਵੇ ਉਹਨੂੰ ਵੇਦ ਕਹਿ ਦਿੰਦੇ ਹੈ। ਆਪਣੀ ਬੋਲੀ ਹੈ, ਜਿਸ ਤਰ੍ਹਾਂ ਆਦਤ ਤੋਂ ਦਿਨਾਂ ਦਾ ਵਾਰ ਸੀ ਉਹਨਾਂ ਦੀ ਹੋਰ ਬੋਲੀ ਹੈ, ਇਸ ਤਰ੍ਹਾਂ ਹੀ ਸੋਮ ਚੰਦਰਮਾ ਤੋਂ ਹੈ ਦਿਨ ਇਹ ਰੱਖੇ ਹੋਏ ਨੇ, ਉਹ 12 ਮਹੀਨੇ ਦੇ ਵੀ ਜ਼ਿਕਰ ਉਹਨਾਂ ਨੂੰ ਵੀ ਇਹ ਬਣ ਕਿਵੇਂ ਗਏ। ਉਹਨਾਂ ਨੂੰ ਅਸੀਂ ਸੂਰਜ ਨੂੰ, ਚੰਦਰਮਾ ਨੂੰ, ਹੋਰ ਗ੍ਰਹਿਆਂ ਨੂੰ ਸਾਡੇ 'ਚ ਤਾਕਤ ਨਹੀਂ ਹੈ ਬਦਲਾਉਣ ਦੀ, ਨਾ ਬਣਾ ਸਕਦੇ ਹਾਂ। ਇਸ ਕਰਕੇ ਜਿਹੜੀ ਚਲੀ ਆ ਰਹੀ ਮਰਿਆਦਾ ਹੋਵੇ ਨਾ ਔਰ ਠੀਕ ਹੋਵੇ, ਉਹਦੇ 'ਤੇ ਐਵੇਂ ਨਹੀਂ ਕਿੰਤੂ ਪਰੰਤੂ ਕਰਨੇ ਚਾਹੀਦੇ। ਉਹ ਹੈਗੀ ਉਸ ਭਾਸ਼ਾ ਦੇ ਵਿੱਚ ਹੈ, ਚਲੋ ਅਸੀਂ ਇੱਧਰ 12 ਮਹੀਨੇ ਹੈ, ਦਿਨ ਹੈ, ਹੁਣ ਇਹ ਤਾਂ ਹੋ ਗਿਆ ਚੰਦਰਮਾ ਸੂਰਜ ਸੋਮਵਾਰ ਜਿਹੜਾ ਹੈ, ਸੋਮ ਨਾਮ ਚੰਦਰਮਾ ਦਾ ਹੈ, ਮੰਗਲ ਵੀ ਇੱਕ ਗ੍ਰਹਿ, ਇੱਕ ਦੇਵਤਾ ਹੈ, ਇਸ ਤਰ੍ਹਾਂ ਬੁੱਧ ਵੀ ਹੈ, ਉਹਨਾਂ ਦੇ ਮੰਡਲ ਵੀ ਹੈ, ਇਸ ਤਰ੍ਹਾਂ ਆਪਣੇ ਵੀਰਵਾਰ ਕਹਿੰਦੇ ਉਹ ਬ੍ਰਹਿਸਪਤ ਤੋਂ ਇਹ ਹੈ, ਸ਼ੁਕਰ ਜਿਹੜਾ ਉਹ ਦੈਂਤਾਂ ਦਾ ਗੁਰੂ ਹੈ, ਸ਼ਨਿਚਰ ਵੀ ਇੱਕ ਇਹ ਸੂਰਜ ਦਾ ਅੱਗੇ, ਇਹ ਉਹ ਨਹੀਂ ਸਮਝਣਾ ਵੀ ਐਡੇ ਵੱਡੇ ਜਾਂ ਹੋਰ ਜਿਹੜੀ ਚੀਜ਼ ਹੈ ਇਹ ਕਿਵੇਂ ਬਣ ਗਏ ਹੋਰ ਚੀਜ਼, ਇਹ ਤਾਂ ਅਖੀਰ ਤੇ ਪਰਮੇਸ਼ਰ ਹੀ ਹੈ। ਔਰ ਉਹ ਬਹੁਤ ਹੀ ਅਸਰਜ ਹੈ, ਜਿਹੜਾ ਸਾਡੀ ਬੁੱਧੀ ਜਿਹੜੀ ਹੈ ਨਾ ਉਹ ਛੇਤੀ ਨਹੀਂ ਮੰਨਦੀ। ਵਾਹਿਗੁਰੂ ਦੀ ਕਿਰਪਾ ਹੋਵੇ ਫਿਰ ਤਾਂ ਮੰਨ ਜਾਏ, ਤੇ ਜਾਂ ਐਵੇਂ ਕਹੇ ਸੁਣੇ ਮੱਲੋ ਮੱਲੀ ਮੰਨਣਾ ਤਾਂ ਪੈਂਦਾ ਹੀ ਹੈ। ਇਹ ਗੱਲ ਕਿਵੇਂ ਬਣ ਸਕੀ ਕਿ ਚਪਸਾਓ ਇੱਕੋ ਕੋ ਆਓ ਦਿਸਦੇ ਹੋਏ ਲੱਖ ਦਰਿਆਓ, ਵੀ ਵਾਹਿਗੁਰੂ ਪਰਮੇਸ਼ਰ ਨੇ ਇੱਕ ਵਚਨ ਹੀ ਕੀਤਾ ਤੇ ਉਸ ਤੋਂ ਸਾਰੀ ਦੁਨੀਆਂ ਬਣ ਗਈ। ਵਾਹਿਗੁਰੂ ਇਸ ਕਰਕੇ ਬਿਸਮ 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 ਹੀ ਪਈ ਹੈ, ਲਾਲ ਗੁਲਾਲ ਰੰਗਾਰੇ। ਰਾਜੀ ਸਿੰਘ ਪੜ੍ਹਦੇ ਸੀ ਪਹਿਲਾਂ ਤਾਂ ਮਨ ਹੈ ਉਹ ਕਹਿੰਦਾ ਵੀ ਬੜੀ ਅਸਰਜੀ ਚੀਜ਼ ਹੈ, ਫਿਰ ਬੁੱਧ ਉਹ ਕਹਿੰਦੀ ਬੜੀ ਅਸਰਜੀ ਚੀਜ਼ ਹੈ, ਫਿਰ ਮੇਰੀ ਸਮਝ ਨਹੀਂ ਆਉਂਦਾ ਮੈਂ ਵੀ ਕਹਿੰਦਾ ਬੜੀ ਅਸਰਜੀ ਚੀਜ਼ ਹੈ, ਤੇ ਵਾਹਿਗੁਰੂ ਪਰਮੇਸ਼ਰ ਤੋਂ ਅਸਰਜ ਤੋਂ ਅਸਰਜ ਹੈ। ਇੱਥੇ ਹੀ ਨਹੀਂ ਹੈਰਾਨ ਹੋ ਕੇ ਖੜ ਜਾਣਾ ਚਾਹੀਦਾ, ਨਾ ਉਸ ਅਸਰਜ ਸਰੂਪ ਨੂੰ ਵੇਖਣ ਵਾਸਤੇ ਉਸਦਾ ਦਰਸ਼ਨ ਕਰਨ ਵਾਸਤੇ ਜੋ ਗੁਰੂ ਮਹਾਰਾਜ ਜੀ ਕਹਿੰਦੇ ਹਨ ਉਹ ਕਰਨਾ ਚਾਹੀਦਾ, ਤੇ ਫਿਰ ਉਹ ਅਸਰਜ ਰੂਪ ਪ੍ਰਗਟ ਵੀ ਹੋ ਜਾਏਗਾ। ਸਾਖਿਆਤ ਵੀ ਹੋ ਜਾਏਗਾ, ਜਦੋਂ ਪ੍ਰਗਟ ਹੋ ਗਿਆ ਫਿਰ ਹੋਰ ਜਿਹੜਾ ਸੰਸਾਰ ਹੈ ਅੱਗੇ ਤੋਂ ਅੱਗੇ ਉਹਦੀਆਂ ਅਵਸਥਾ ਨੇ ਉਹ ਇਸ ਤਰ੍ਹਾਂ ਦਾ ਨਹੀਂ ਹੈ, ਉਹ ਫਿਰ ਇਸ ਤਰ੍ਹਾਂ ਦੀਆਂ ਨਹੀਂ ਰਹਿਣਗੀਆਂ। ਸੋ ਇਹ ਸੰਗਤ ਦੇ ਵਿੱਚ ਸੱਤ ਸੰਗਤ, ਸੱਤ ਦੀ ਜਿਨ੍ਹਾਂ ਨੂੰ ਚੰਗੀ ਤਰ੍ਹਾਂ ਗਤ ਪ੍ਰਾਪਤੀ ਹੋਈ ਹੋਈ ਹੈ ਉਹ ਵਿਅਕਤੀਆਂ ਉਹਨੂੰ ਸਤਸੰਗਤ ਕਹਿੰਦੇ ਹੈ, ਤੇ ਫਿਰ ਉਹਨਾਂ ਨੂੰ ਤਾਂ ਪ੍ਰਾਪਤੀ ਹੋ ਗਈ। ਉੱਥੇ ਤਾਂ ਨਾ ਮਨ ਹੈ ਨਾ ਬੁੱਧ ਹੈ ਨਾ ਹੋਰ ਹੈ, ਸਾਰਾ ਹੀ ਹੈ, ਇਹ ਸਾਰੇ ਲੀਨ ਹੋ ਜਾਂਦੇ ਆ ਉਸ ਵਿੱਚ, ਇਹ ਲੀਨ ਹੋ ਜਾਂਦੇ। ਫਿਰ ਨਿਰਾ ਸੋਚੋ ਵਿਚਾਰੋ ਵੀ ਜਿਹੜੀ ਗਾੜੀ ਨੀਂਦ ਹੈ ਉਸਦੇ ਵਿੱਚ ਕਿਸੇ ਨੂੰ ਪਤਾ ਹੁੰਦਾ ਹੈ ਮੈਂ ਕਿੱਥੇ ਹਾਂ, ਮੇਰਾ ਸਰੀਰ ਕਿੱਥੇ ਹੈ, ਮਨ ਕਿੱਥੇ ਹੈ, ਬੁੱਧ ਕਿੱਥੇ ਹੈ, ਹੋਰ ਆ ਸੰਸਾਰ ਕਿੱਥੇ ਹੈ। ਉੱਥੇ ਨਾ ਉੱਥੇ ਸਰੀਰ ਹੈ, ਨਾ ਸੰਸਾਰ ਹੈ, ਨਾ ਮਨ ਹੈ, ਨਾ ਬੁੱਧ ਹੈ, ਨਾ ਹੋਰ ਹੈ। ਉਹਨੂੰ ਕਹਿੰਦੇ ਅਗਿਆਨ ਦਾ ਪ੍ਰਣਾਮ ਬਦਲ। ਅਗਿਆਨ ਤਾਂ ਇੱਕ ਛੋਟਾ ਜਿਹਾ ਹੀ ਸ਼ਬਦ ਹੈ, ਉਹਦੇ ਅੱਖਰਾਂ ਦੇ ਐੜਾ ਅਗਿਆਨ ਐੜਾ ਫਿਰ ਨੰਨਾ ਤਿੰਨ ਚਾਰ ਅੱਖਰ ਹੀ ਨੇ। ਇਸ ਤਰ੍ਹਾਂ ਹੀ ਵਾਹਿਗੁਰੂ ਪਰਮੇਸ਼ਰ ਦੇ ਵੀ ਚਾਰ ਹੀ ਅੱਖਰ ਨੇ, ਤੇ ਜੇ ਉਹਨਾਂ ਦਾ ਵਿਸਥਾਰ ਕਰੋ ਜਿਵੇਂ ਬੋਰਡ ਦਾ ਦਰਖਤ ਤਾਂ ਬਹੁਤ ਵੱਡਾ ਹੁੰਦਾ, ਉਹਦਾ ਬੀਜ ਨਿੱਕਾ ਜਿਹਾ ਹੁੰਦਾ ਹੈ। ਕੋਈ ਮੰਨਣ ਚਾਹੁੰਦੀ ਵੀ ਇਹਦੇ ਵਿੱਚ ਹੀ ਹੈ ਸਾਰਾ ਕੁਛ, ਜਿਨ੍ਹਾਂ ਨੂੰ ਵੇਖਿਆ ਤਜਰਬਾ ਕਹਿੰਦੇ ਹਾਂ ਇਹਦੇ ਵਿੱਚ ਹੀ ਹੈ। ਪਰ ਧਰਤੀ ਦੇ ਪਾਣੀ ਦੇ ਤੇ ਅੱਗੇ ਅਗਨੀ ਦੇ ਉਹ ਸੰਯੋਗ ਕਰਕੇ ਤੇ ਹਵਾ ਆਦਿਕ ਤੱਤਾਂ ਦੇ ਨਾਲ ਮਿਲ ਕਰਕੇ ਉਹ ਪੈਦਾ ਹੁੰਦਾ ਹੈ, ਫਿਰ ਵੱਡਾ ਬਣ ਜਾਂਦਾ ਹੈ। ਇਸ ਤਰ੍ਹਾਂ ਹੀ ਨਾਮ ਛੋਟਾ ਜਿਹਾ ਬਹੁਤ ਹੀ ਛੋਟਾ ਐਵੇਂ ਮਿਲੂ ਹੁੰਦਾ ਵੀ ਇਹ ਹੈ ਕੀ ਹੈ, ਪਰ ਜਿਨ੍ਹਾਂ ਨੂੰ ਇਸ ਚੀਜ਼ ਦਾ ਗਿਆਨ ਹੈ ਸਮਝ ਹੈ ਗੁਰੂ ਦੀ ਕਿਰਪਾ ਦੇ ਨਾਲ ਹੁੰਦੀ ਹੈ। ਗੁਰੂ ਦੀ ਕਿਰਪਾ ਜਾਂ ਸਾਰੇ ਕਿਸੇ ਦੀ ਵੀ ਜਿਹੜੀ ਕਿਰਪਾ ਹੈ ਉਹਦੀ ਆਗਿਆ ਮੰਨਣ ਕਰਕੇ ਹੁੰਦੀ ਹੈ। ਤੁਸੀਂ ਦੇਖ ਲਓ, ਵਿਚਾਰ ਕਰ ਲਓ, ਜਿਹੜਾ ਕਿਸੇ ਦੇ ਅਨੁਸਾਰ ਹੋ ਕੇ ਚੱਲਦਾ ਉਹ ਤੇ ਖੁਸ਼ ਹੋ ਜਾਂਦਾ, ਜਿਹੜਾ ਨਹੀਂ ਚੱਲਦਾ ਉਹਦੇ ਤੇ ਫਿਰ ਹੋ ਜਾਂਦਾ ਉਹਨੂੰ ਕਈ ਤਰ੍ਹਾਂ ਦੇ ਵੀ ਇਹ ਨਹੀਂ ਗੱਲਾਂ ਮੰਨਦਾ ਜੀ ਇਹ ਬੇਮੁੱਖ ਹੈ ਜਾਂ ਹੋਰ ਚੀਜ਼ ਹੈ। ਸੋ ਅਸੀਂ ਜੇ ਇਸ ਨੂੰ ਵੇਖਣਾ ਚਾਹੁੰਦੇ ਹਾਂ ਤਾਂ ਗੁਰੂ ਮਹਾਰਾਜ ਦੱਸਦੇ ਨੇ ਤੇ ਗੁਰੂ ਮਹਾਰਾਜ ਜੀ ਕਹਿੰਦੇ ਨੇ ਵੀ ਹੈ ਵੀ ਇਸੇ ਤਰ੍ਹਾਂ ਹੀ ਤੇ ਪਰਮੇਸ਼ੁਰ ਨੇ ਹੀ ਰਿਸ਼ੀਆਂ ਨੂੰ ਗਿਆਨ ਦਿੱਤਾ, ਰਿਸ਼ੀਆਂ ਨੇ ਅੱਗੇ ਲਿਖਣ ਦੇ ਵਿੱਚ ਉਹ ਚੀਜ਼ਾਂ ਲੈਣ ਦੀਆਂ ਉਹਨਾਂ ਨੂੰ ਵੇਦ ਕਹਿ ਦਿੰਦੇ ਹੈ। ਚਾਰ ਵੇਦ ਹੈ ਤੇ ਚਾਰ ਉਪਵੇਦ ਹੈ ਸੰਸਾਰ ਦੇ, ਜਿਸ ਤਰ੍ਹਾਂ ਅਰਥਵੇਦ ਹੈ, ਅਰਥ ਨਾਮ ਪਦਾਰਥਾਂ ਦਾ, ਜਿਹਦੇ ਵਿੱਚ ਪਦਾਰਥਾਂ ਦਾ ਗਿਆਨ ਹੋਵੇ, ਜਿਸ ਨੂੰ ਅੱਜ ਕੱਲ੍ਹ ਕੈਮਿਸਟਰੀ ਕਹਿ ਦਿੰਦੇ ਹੈ, ਤੇ ਆਯੁਰਵੇਦ, ਆਯੂ ਨਾਮ ਜ਼ਿੰਦਗੀ ਨੂੰ, ਜ਼ਿੰਦਗੀ ਦਾ ਜਿਹਦੇ ਵਿੱਚ ਗਿਆਨ ਹੋਵੇ ਕਿਸ ਤਰ੍ਹਾਂ ਸਵਸਥ ਰਹਿ ਸਕਦੀ ਹੈ, ਤੰਦਰੁਸਤੀ ਦੀ ਸਾਰਿਆਂ ਨੂੰ ਲੋੜ ਹੈ। ਉਹਦੇ ਚ ਦੂਜੇ ਵੇਦਾਂ ਚ ਨਹੀਂ ਐਸਾ ਵਿਸਤਾਰ, ਉਹਦੇ ਚ ਪਰਮਾਰਥ ਦੇ ਹੋਰ ਐਸੇ ਪਰਮਾਰਥ ਦੇ ਨਾਲ ਸੰਬੰਧਿਤ ਵਸਤੂਆਂ ਦੇ ਵਿਚਾਰ ਨੇ, ਇਹ ਇਕੱਲੀ ਇਕੱਲੀ ਹੈ ਆਪਣੇ। ਤੇ ਧਨਰ ਵੇਦ, ਧਨਰ ਧਨ ਵੀ ਸ਼ਬਦ ਹੈ, ਧਨਰ ਵੀ ਸ਼ਬਦ ਹੈ, ਧਨਰ ਨਾਮ ਸ਼ਸਤਰਾਂ ਦਾ ਹੈ, ਜਿਸ ਤਰ੍ਹਾਂ ਸ਼ਸਤਰਾਂ ਦਾ ਗਿਆਨ ਹੋਵੇ ਉਹਦੇ ਵਿੱਚ ਮਤਲਬ ਹੈ ਵੀ ਪਹਿਲਾਂ ਜਿਹੜਾ ਕੋਈ ਗਿਆਨ ਜਾਂ ਹੋਰ ਚੀਜ਼ ਰਿਸ਼ੀਆਂ ਮੁਨੀਆਂ ਨੂੰ ਰੱਬ ਨੇ ਦਿੱਤਾ, ਤੇ ਜਿਹੜੇ ਗੁਰੂ ਜਾਂ ਧਰੋਂ ਲੈ ਕੇ ਆਉਂਦੇ ਆ ਤੇ ਉਹ ਵੀ ਪਰਮੇਸ਼ੁਰ ਨੇ, ਉਹ ਬਣਾਏ ਵੀ ਪਰਮੇਸ਼ੁਰ ਨੇ, ਉਹਨਾਂ ਨੂੰ ਗਿਆਨ ਵੀ ਪਰਮੇਸ਼ੁਰ ਨੇ ਦਿੱਤਾ ਆ, ਬਲ ਵੀ ਪਰਮੇਸ਼ੁਰ ਨੇ ਦਿੱਤਾ, ਸਭ ਕੁਛ ਹੀ ਪਰਮੇਸ਼ੁਰ ਨੇ ਬਣਾਇਆ ਤੇ ਉਹਨਾਂ ਨੂੰ ਦਿੱਤਾ ਹੈ। ਜਿਹਦੀ ਚੀਜ਼ ਬਣਾਈ ਹੋਈ ਹੈ ਤੇ ਜਾਂ ਕਿਸੇ ਨੂੰ ਦਿੱਤੀ ਹੋਈ ਹੈ ਉਹਦੇ ਤੇ ਕਵੇ ਵੀ ਇਹ ਮੇਰੀ ਹੈ ਜਾਂ ਮੈਂ ਬਣਾਈ ਹੈ ਇਹ ਜਾਇਦਾਦ, ਜਾਂ ਮਾਂ ਪਿਓ ਕਹਿਣ ਵੀ ਮੈਂ ਧੀਆਂ ਪੁੱਤਰੇ ਬਣਾਇਆ, ਇਹ ਤਾਂ ਮਹਾਂਮੂਰਖਤਾ ਹੀ ਹੈ। ਦੇਖੋ ਕਿੰਨੇ ਅਗਿਆਨ ਦੇ ਵਿੱਚ ਆਪਾਂ ਪਏ ਹੋਏ, ਬਣਾਇਆ ਸਭ ਕੁਛ ਹੀ ਹੈ, ਪਰਮੇਸ਼ੁਰ ਹੀ ਪਾਲਣਾ ਕਰਦਾ ਹੈ, ਮਾਤਾ ਕੇ ਉਦਨ ਮੈਂ ਪ੍ਰਤਪਾਲ ਕਰੇ ਉੱਥੇ ਕੌਣ ਮਾਂ ਕਰਦੀ ਹੈ ਜਾਂ ਪਿਓ ਕਰਦਾ ਹੈ, ਜਾਂ ਉੱਥੇ ਬਣਾਉਂਦਾ ਕੌਣ ਹੈ। ਸੋ ਇਹ ਅਗਿਆਨ ਹੈ, ਬੇਸਮਝੀ ਹੈ, ਇਸ ਨੂੰ ਕੱਢ ਦੇਣਾ, ਇਸ ਨੂੰ ਕੱਢ ਕੇ ਐਸੀ ਵਿਚਾਰ ਦੇ ਨਾਲ ਇਹ ਮੈਂ ਦੂਰ ਹੋ ਕੇ ਆਪਾ ਭਾਵ ਇਹਨੂੰ ਕਹਿੰਦੇ ਨੇ ਫੇਰ ਨਾਮ ਜਪਣਾ ਹੈ। ਤਨ ਮਨ ਸਭ ਕੁਛ ਹਰ ਤੇ ਸਕੇਰਾ, ਫੇਰ ਉਹ ਸਫਲ ਹੋਵੇਗਾ, ਤੇ ਨਹੀਂ ਤਾਂ ਜੇ ਮੈਂ ਦੇ ਵਿੱਚ ਹੈ ਤਾਂ ਸਹੀ, ਇਹ ਨਹੀਂ ਵੀ ਰਸਨਾ ਵੀ ਨਾਲ ਅਸੀਂ ਕਰਦੇ ਹਾਂ ਵੀ ਮੈਂ ਜਾਪ ਕਰਦਾ, ਮੈਂ ਇੰਨਾ ਪਾਠ ਕੀਤਾ, ਸਾਰੀ ਚੀਜ਼ ਕੀਤੀ ਹੈ, ਪਰ ਉਹ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਪ੍ਰਵਾਨ ਨਹੀਂ ਹੈ, ਮੋਹਰ ਨਹੀਂ ਉਹਦੇ 'ਚ ਲੱਗਦੀ, ਮੋਹਰ ਉਹਦੇ 'ਤੇ ਲੱਗੂਗੀ। ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੇ, ਜਿਨ ਸਤਿਗੁਰੂ ਕੀ ਆਗਿਆ ਸਤ ਸਤ ਕਰ ਮਾਨੀ, ਕਦੇ ਵੀ ਇਹਨਾਂ ਚੀਜ਼ਾਂ 'ਚੋਂ ਆਪਣਾ ਹਉਮੈ ਛੱਡ ਦਿਓ ਤੁਸੀਂ, ਇਹੀ ਸਾਰੇ ਵੱਡਾ ਰੋਗ ਹੈ, ਜਿਹਦੇ ਅੰਦਰ ਵੀ ਕਿਸੇ ਦੇ ਚਾਹੇ ਉਤਾਰ ਹੈ ਹੋਰ ਦੇ ਅੰਦਰ ਆ ਗਿਆ ਉਹ ਫੇਲ ਹੈ। ਹਾਂ ਉਸੇ ਜਿਵੇਂ ਸਿੱਧਾਂ ਦੇ ਨਾਲ ਗੋਸ਼ਟਾਂ ਹੋਈਆਂ ਗੁਰੂ ਨਾਨਕ ਸਾਹਿਬ ਦੀਆਂ, ਹੋਰ ਮੁਸਲਮਾਨ ਪੀਰਾਂ ਨਾਲ ਮੱਕੇ ਮਦੀਨੇ ਰਾਗ ਬਗਦਾਦ ਸਾਰੇ ਹੀ ਗਏ, ਸਾਰੇ ਕੌਣ ਹੈ ਕਿ ਨਾਨਕ ਨਿਰੰਕਾਰੀ ਹੈ, ਨਾਨਕ ਹੈ ਇਹ ਤੇ ਨਿਰੰਕਾਰੀ ਹੈ। ਨਿਰੰਕਾਰੀ ਦਾ ਇਹ ਮਤਲਬ ਨਹੀਂ ਵੀ ਨਿਰੰਕਾਰ ਹੈ, ਨਾ ਵੀ ਨਿਰੰਕਾਰ ਦੇ ਅਸੀਂ ਹਾਂ, ਤੇ ਉਹਦੇ ਵੀ ਦਾਸ ਹਾਂ, ਬਲਕਿ ਜਿਹੜੇ ਉਹਦੇ ਨਾਮ ਜਪਣ ਵਾਲੇ ਤੇ ਉਸ ਅਵਸਥਾ ਦੇ ਵਿੱਚ ਟਿਕੇ ਉਹਨਾਂ ਦੇ ਦਾਸਾਂ ਦੇ ਵੀ ਦਾਸ ਤੇ ਪਾਣੀ ਢੋਣ ਵਾਲੇ ਹੈ। ਇਸ ਕਰਕੇ ਉਹ ਤਾਂ ਹੈਗੇ ਪੂਰਾ ਸਹੀ ਗੁਰੂ, ਜਿਹੜੇ ਹੋਰ ਨੇ ਫਿਰ ਉਹ ਸਾਰੇ ਜਾਂ ਮਨੌਤ ਦੇ ਵਿੱਚ ਜਾਂ ਇੱਧਰ ਉੱਧਰ ਜਾਂ ਦੱਸਦੇ ਵੀ ਨਾਮ ਵੀ ਲੈ ਲਓ ਜੀ, ਹੋਰ ਵੀ ਲੈ ਲਓ ਜੀ, ਸਿੱਖਿਆ ਵੀ ਲੈ ਲਓ ਜੀ, ਉਪਦੇਸ਼ ਵੀ ਲੈ ਲਓ ਜੀ, ਉਹ ਸਾਰੇ ਕੱਚੇ ਹੀ ਹੈ। ਜਿਸ ਤਰ੍ਹਾਂ ਸਰਵ ਸਿੰਗਾਲ ਤੰਬੋਲ ਰਸ ਸਣ ਦੇਹੀ ਸਭ ਖਾਂ, ਬਾਹਰਲਾ ਦ੍ਰਿਸ਼ਟਾਂਤ ਦਿੱਤਾ ਪਤੀ ਸਤੀ ਦਾ, ਬੀਬੀ ਦਾ ਤੇ ਉਹਦੇ ਪਤੀ ਦਾ, ਵੀ ਸ਼ਿੰਗਾਰ ਕੱਪੜੇ ਹੋ ਸਾਰੇ, ਇਹ ਹੁਣ ਉਸ ਤਰ੍ਹਾਂ ਦੇ ਜੇ ਕਰਕੇ ਉਹ ਪ੍ਰਵਾਨ ਨਹੀਂ ਹੈ, ਉਹਨੂੰ ਚੰਗੀ ਨਹੀਂ ਹੈ, ਵੀ ਪਰੇ ਰਹਿ, ਨੇੜੇ ਹੁਣ ਦਾ ਤੇਰਾ ਕੀ ਮਤਲਬ ਹੈ, ਫਿਰ ਕੀ ਹੋਇਆ, ਉਹ ਸਭ ਹੈ ਵੀ ਉਹਨੂੰ ਤਾਂ ਪ੍ਰਵਾਨ ਨਾ ਹੋਏ। ਜਿਵੇਂ ਪੱਕਾ ਫਲ ਜਿਹੜਾ ਹੈ ਰਸਦਾਇਕ ਹੈ ਉਹਨੂੰ ਖਾਓ, ਕਹਿੰਦੇ ਹਾਂ ਬਹੁਤ ਸਵਾਦ ਹੈ, ਪ੍ਰਵਾਨ ਹੋ ਗਿਆ, ਠੀਕ ਹੈ। ਜਿਹੜਾ ਕੱਚਾ ਹੈ ਉਹਦਾ ਕੌੜਾ ਆ, ਕਸੈਲਾ ਆ, ਸਗੋਂ ਬਿਮਾਰ ਕਰ ਦੂ। ਸੋ ਐਸੇ ਦੁਨੀਆਂ ਦੇ ਵਿੱਚ ਜਿਹੜੇ ਹਾਂ ਦੇ ਸਹਿਜ ਹੈ ਔਰ ਨਾਮ ਕਹਿੰਦੇ ਹੈ, ਉਹ ਸਗੋਂ ਬਿਮਾਰ ਕਰ ਦੇਣਗੇ, ਤੇ ਬਿਮਾਰ ਕਰਦੇ ਹੀ ਹੈ। ਤੇ ਲੋਕ ਜਿਹੜੇ ਨੇ ਉਹ ਕਹਿ ਦਿੰਦੇ ਵੀ ਹਾਂਜੀ ਅਸੀਂ ਉਪਦੇਸ਼ ਲਿਆ ਜੀ, ਅਮਕਾ ਗੁਰੂ ਹੈ ਜੀ, ਉਹ ਗੁਰੂ ਹੈ। ਵਾਹਿਗੁਰੂ ਦਾ ਵੀ ਤਾਂ ਰੂਪ ਰੇਖ ਰੰਗ ਕੁਛ ਨਹੀਂ ਹੈ, ਪਰ ਉਹ ਜਿਸ ਵੇਲੇ ਚਾਹਵੇ ਆਪਣੀ ਇੱਛਾ ਅਨੁਸਾਰ, ਤੁਸੀਂ ਕਹੋ ਫਿਰ ਉਹ ਉਪਦੇਸ਼ ਕਿਵੇਂ ਦਿੰਦਾ? ਵਾਹਿਗੁਰੂ ਪਰਮੇਸ਼ਰ ਚ ਇੰਨੀ ਸ਼ਕਤੀ ਹੈ, ਸਾਰਾ ਸੰਸਾਰ ਬਣਾ ਦਿੱਤਾ ਤੇ ਉਹਨੂੰ ਉਪਦੇਸ਼ ਦੇਣ ਨੂੰ ਕੋਈ ਜ਼ੋਰ ਲੱਗਦਾ? ਜਦੋਂ ਮਰਜ਼ੀ ਹੋ, ਜੇ ਹਵਾ ਬਣਾਤੀ ਹੈ, ਚੰਦਰਮਾ ਸੂਰਜ ਬਣਾਤੇ ਹੈ, ਤੇ ਤੁਨੀ ਆਵਾਜ਼ ਆਉਂਦੀ ਹੈ, ਸ਼ਬਦ ਬਾਣੀ ਬਣਾ ਦਿੱਤੀ ਹੈ, ਸਾਡੇ ਬਾਣੀ ਬੋਲਦੇ ਜੀਵ ਬਣਾ ਦਿੱਤੀ ਹੈ, ਤੇ ਉਹ ਨਹੀਂ ਕਰ ਸਕਦਾ, ਉਪਦੇਸ਼ ਕਿਵੇਂ ਹੋਊਗਾ ਜੀ? ਉਹ ਵਾਹਿਗੁਰੂ ਪਰਮੇਸ਼ਰ ਕਰਨ ਕਾਰਨ ਪ੍ਰਵੇਕ ਹੈ, ਦੂਸਰ ਨਾ ਹੀ ਕੋਈ, ਨਾਨਕ ਕਿਸ ਬਲਿਹਾਰ ਨੇ ਜਲ ਥਲ ਬਈ ਅਲ ਸੋਏ। ਇੱਕ ਤਾਂ ਰੂਪ ਰੇਖ ਰੰਗ ਤੋਂ ਰਹਿਤ ਹੈ, ਇੱਕ ਵਾਹਿਗੁਰੂ ਪਰਮੇਸ਼ਰ ਫਿਰ ਜਿਵੇਂ ਗੁਰੂ ਸਰੂਪ ਧਾਰੇ ਹੈ, ਜਾਂ ਹਿੰਦੂ ਮਤ ਦੇ ਵਿੱਚ ਪੁਰਾਣਿਕ ਮਤ ਵਾਲਿਆਂ ਨੇ ਪੰਜ ਈਸ਼ਰ ਮੰਨੇ ਹੈ, ਜਿਨ੍ਹਾਂ ਦੇ ਵਿੱਚੋਂ ਵਿਸ਼ਨੂੰ ਭਗਵਾਨ ਨੂੰ ਮੰਨਦੇ ਹੈ ਜੀ, ਸ਼ਿਵਜੀ ਭਗਵਾਨ ਨੂੰ ਮੰਨਦੇ ਹੈ ਜੀ, ਕੋਈ ਚੰਦਰਮਾ ਨੂੰ ਮੰਨੀ ਜਾਂਦਾ, ਕੋਈ ਸੂਰਜ ਨੂੰ ਮੰਨੀ ਜਾਂਦਾ ਹੈ, ਇਸ ਲਈ ਉਹਨਾਂ ਨੂੰ ਉਹ ਬ੍ਰਹਮ ਕਹਿੰਦੇ ਹੈ, ਪਰਮੇਸ਼ਰ ਹੈ ਉਹਨਾਂ ਦੀ। ਇਹ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਅਸਲੀ ਵਿਚਾਰਾਂ ਹੋਰ ਦੱਸੀਆਂ ਹੈ ਉਹਨਾਂ 'ਚ ਵੀ, ਪਰ ਉਹ ਆਪਣੀ ਮਨੌਤ ਦੇ ਵਾਸਤੇ ਉਹਨਾਂ ਨੂੰ ਲੁਕੋ ਰੱਖਦੇ ਹੈ, ਲੋਕਾਂ ਨੂੰ ਹੁਣ ਜਾਣ ਲੋਕ ਵੀ ਰਹਿੰਦੇ ਹੈ, ਇਹ ਨਹੀਂ ਵੀ ਨਹੀਂ ਹੈ, ਜਾਂ ਉਹਨਾਂ ਦੇ ਅੰਦਰ ਕਿਤੇ ਹਉਮੈ ਵੀ ਆ ਜਾਂਦੀ ਹੈ। ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਗੁਣ ਰੋਗੀ ਵਿੱਚ ਹਉਮੈ ਕਾਰ ਕੁਮਾਰੀ, ਉਹ ਵਾਹਿਗੁਰੂ ਪਰਮੇਸ਼ਰ 'ਚ ਨਹੀਂ ਹੈ। ਇਸੇ ਤਰ੍ਹਾਂ ਹੀ ਦਸੋ ਪਾਤਸ਼ਾਹੀ ਹੈ, ਉਹ ਕਹਿੰਦੇ ਦਾਸਾਂ ਨੇ ਦਾਸ ਹੈ, ਔਰ ਗੁਰਬਾਣੀ 'ਚ ਵੀ ਇਹੀ ਸਿੱਖਿਆ ਦਿੱਤੀ ਹੈ, ਇਹ ਵਾਹਿਗੁਰੂ ਦੀ ਹੈ, ਇਹ ਤੁਰਕੀ ਬਾਣੀ ਆਈ ਉਹਦੇ 'ਚ, ਇੱਥੋਂ ਤੱਕ ਹੁਣ ਉਹ ਤਾਂ ਕਹਿੰਦੇ ਗੁਰੂ ਨਾਨਕ ਸਾਹਿਬ ਤਾਂ ਕਹਿੰਦੇ ਵੀ ਇਹ ਤੁਰਦੀ ਬਾਣੀ, ਅਸੀਂ ਉਹਦਾ ਉਪਦੇਸ਼ ਵਿਚਾਰ ਦੱਸਦੇ ਹਾਂ, ਉਹ ਕਹਿੰਦੇ ਅਸੀਂ ਉਪਦੇਸ਼ ਦਿੰਦੇ ਹਾਂ, ਸਭ ਤੋਂ ਉਪਦੇਸ਼ ਲਓ, ਨਾਲੇ ਆਪ ਫਸ ਗਏ ਨਾਲੇ ਦੂਜੇ ਨੂੰ ਫਸਾ ਦਿੱਤਾ। ਸੋ ਹਮੇਸ਼ਾ ਵਾਸਤੇ ਹੀ ਫਿਰ ਭਗਤਾਂ ਦੀ ਦੇਖ ਲਓ, ਵਡਿਆਈ ਚਲੀ ਆਉਂਦੀ ਹੈ ਤੁਰ ਤੋਂ ਹੀ, ਹਰ ਯੁਗ ਯੁਗ ਭਗਤ ਪਾਇਆ। ਇਸ ਲਈ ਸਾਰ ਸੰਗਤ ਗੁਰ ਸਿੱਖੀ ਦੇ ਅੰਦਰ ਜਿਹੜੇ ਗੁਰਮੁਖ ਸਿੱਖ ਨੇ ਭਗਤੀ ਕਰਨ ਵਾਲੇ ਪ੍ਰਵਾਨ ਹੋਏ ਹੈ, ਜਿਨ੍ਹਾਂ ਦੇ ਅੰਦਰ ਹਉਮੈ ਨਹੀਂ ਹੈ, ਉਹ ਸਾਧ ਸੰਗਤ ਹੈ। ਫਿਰ ਅੱਗੇ ਉਸੀ ਇਹ ਸਾਧ ਸੰਗਤ ਦੇ ਵਿੱਚ ਵਿਚਾਰ ਹੁੰਦੀ ਹੈ। ਇਸੇ ਤਰ੍ਹਾਂ ਹੀ ਜਿਹੜੇ ਫਿਰ ਜੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹੈਗਾ ਵੀ ਗੁਰਤਾ ਗੱਡੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦੇ ਦਿੱਤੀ ਅਤੇ ਸਿੱਖਾਂ ਨੇ ਬੇਨਤੀ ਕਰ ਦਿੱਤੀ ਮਹਾਰਾਜ ਵੀ ਜਿਹੜੀ ਕੋਈ ਹੈਗੀ ਹੈ ਕੋਈ ਨਾਮ ਦੀ ਵਿਧੀ ਜਪਣ ਦੀ ਅਤੇ ਜਾਂ ਕੋਈ ਇਹ ਦੱਸਣ ਦੀ ਜਿਵੇਂ ਤੁਹਾਡੇ ਤੋਂ ਪੁੱਛ ਲੈਂਦੇ ਜੀ ਕਿਵੇਂ ਨਾਮ ਜਪਣਾ ਚਾਹੀਦਾ ਹੈ ਅਤੇ ਕਿਹੜੀ ਜੁਗਤੀ ਹੈ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਅਸੀਂ ਤਾਂ ਜਦੋਂ ਅੰਮ੍ਰਿਤ ਛਕਾਇਆ ਨਾ ਤੇ ਉਦੋਂ ਹੀ ਅਸੀਂ ਆਪ ਪੰਜਾਂ ਪਿਆਰਿਆਂ ਤੋਂ ਛਕਿਆ ਤੇ ਉਹੀ ਆਪਣੇ ਵਿਚਾਰ ਦੱਸਣ ਵਾਲੇ ਹੈ ਇੱਕ ਜਾਂ ਹੋਰ ਚੀਜ਼ ਨਹੀਂ ਭਾਵ ਸਾਧ ਸੰਗਤ ਉਹਦੀ ਵਿਚਾਰ ਕਰਨ ਵਾਲੀ ਹੈ ਜਾਂ ਗੁਰਬਾਣੀ ਜੇ ਇਹ ਉਪਦੇਸ਼ ਲਿਖਣ ਦੇ ਵਿੱਚ ਆਏ ਵੀ ਕੋਈ ਬਦਲਾ ਨਾ ਸਕੇ ਹੋਰ ਧੁਨਾਤਮਕ ਰੂਪ ਹੈ ਆਵਾਜ਼ ਰੂਪ ਹੈ ਆਵਾਜ਼ ਨੂੰ ਨਾ ਫੜੀ ਜਾਂਦੀ ਨਾ ਹੋਰ ਸੁਣੀ ਜਾਂਦੀ ਉਸਦੇ ਵਿੱਚ ਮਤਲਬ ਹੈ ਅਤੇ ਇਹ ਹੀ ਫਿਰ ਦੇਖ ਲਓ ਵੀ ਬਾਹਰ ਆਵਾਜ਼ ਹਵਾ ਨਾਲ ਹੈ ਨਾ ਆਪਣੇ ਅੰਦਰ ਹਵਾ ਸਾਹ ਆ ਸਾਹ ਨੂੰ ਤੁਸੀਂ ਬੰਦ ਕਰੋ ਬੋਲ ਕੇ ਵਿਖਾਓ ਮੂੰਹ ਬੰਦ ਕਰੋ ਨੱਕ ਨੂੰ ਵੀ ਘੁੱਟ ਲਓ ਨਹੀਂ ਬੋਲ ਸਕਦੇ ਅੰਦਰ ਹੈ ਤੁਹਾਡੇ ਮਤਲਬ ਉਹ ਇਸੇ ਤਰ੍ਹਾਂ ਹੀ ਉਹ ਸਾਨੂੰ ਪਤਾ ਨਹੀਂ ਲੱਗਦਾ ਵੀ ਕਿੱਥੇ ਆਪਾਂ ਬੋਲਣੇ ਵੀ ਕਿੱਥੇ ਜਾਂਦੀ ਹੈ ਬਾਹਰਲੀ ਹਵਾ ਕਿੱਥੇ ਜਾਂਦੀ ਹੈ ਹਨੇਰੀਆਂ ਆਉਂਦੀਆਂ ਹੁਣ ਇਸ ਵੇਲੇ ਐਨ ਸਾਫ਼ ਹੈ ਅਵਕਾਸ਼ ਵਿੱਚ ਹੀ ਲੀਨ ਹੋ ਜਾਂਦੀ ਹੈ ਜਦੋਂ ਉਹਦਾ ਹੁਕਮ ਹੁੰਦਾ ਪ੍ਰਗਟ ਹੋ ਜਾਂਦੀ ਹੈ ਹਨੇਰੀ ਆ ਜਾਂਦੀ ਹੈ ਪੈਰ ਵਿੱਚ ਪਵਨ ਵਾਹੇ ਸਦਭਾਵ ਪੈਰ ਵਿੱਚ ਚੱਲੇ ਲੱਖ ਦਰਿਆਓ ਸੋ ਇਹ ਸਤਿਗੁਰੂ ਸਾਹਿਬ ਜੀ ਦਾ ਉਪਦੇਸ਼ ਦਿੱਤਾ ਹੋਇਆ ਗਰੀਬ ਨਿਵਾਜ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਸਿੱਖ ਸੰਗਤਾਂ ਨੇ ਕਿ ਮਹਾਰਾਜ ਆਪ ਕਿਰਪਾ ਕਰੋ ਸਾਡੀ ਤਾਂ ਜਿਹੜੀ ਰੀਤੀ ਪੁਰਾਣੇ ਬਜ਼ੁਰਗਾਂ ਦੀ ਦਾਦੇ ਪੜਦਾਦੇ ਹੋਰ ਅਵਤਾਰਾਂ ਦੀ ਇੱਥੇ ਰਹਿਣ ਵਾਲਿਆਂ ਦੀ ਇਹੀ ਚਲੀ ਆਉਂਦੀ ਹੈ ਵੀ ਮਹੀਨੇ ਦੁਆਰਾ ਜਾਣਾ ਜਿਹੜੇ ਕੋਈ ਵਿਦਵਾਨ ਲੋਕ ਜਿਹਨਾਂ ਨੂੰ ਪੰਡਿਤ ਕਹਿ ਦਿੰਦੇ ਹੈ ਬ੍ਰਾਹਮਣ ਕਹਿ ਦਿੰਦੇ ਹੈ ਵੀ ਦੇਵਤਾ ਜੀ ਸੁਣਾਓ ਮਹੀਨਾ ਕਿਸ ਤਰ੍ਹਾਂ ਦਾ ਸੁੱਖ ਸ਼ਾਂਤੀ ਦਾ ਹੋਊਗਾ ਉਹ ਕਹਿੰਦਾ ਤੇਰੇ 'ਤੇ ਆ ਗ੍ਰਹਿ ਆ ਤੂੰ ਕੰਮ ਕਰ ਕਿਉਂਕਿ ਪਹਿਲੇ ਸਿਆਣੇ ਹੁੰਦੇ ਸੀ ਅਖੇ ਜੀ ਉਹਦਾ ਕਰ ਅਤੇ ਦੂਸਰੇ ਦਾ ਹੋਰ ਆ ਗਿਆ ਉਹਨਾਂ ਤੋਂ ਸੁਣਦੇ ਹੁੰਦੇ ਸੀ ਉਹਨਾਂ ਨੇ ਉਹ ਕਹਿਣਾ ਅਤੇ ਹੁਣ ਕਲਯੁੱਗ ਦੇ ਵਿੱਚ ਤਾਂ ਅਸੀਂ ਉਹ ਔਗੁਣਾਂ ਦੇ ਨਾਲ ਗ੍ਰਹਿ ਨਾਮ ਗ੍ਰਸੇ ਹੀ ਰਹਿੰਦੇ ਹਾਂ ਇੰਨੇ ਔਗੁਣ ਹੈ ਸਾਡੇ ਅਤੇ ਕਿਹੜੇ ਕਿਹੜੇ ਉਪਾਅ ਕਰਾਂਗੇ ਉਹ ਅਸੀਂ ਨਾ ਉਹਨਾਂ ਕੋਈ ਕਵੇ ਵੀ ਤੂੰ ਲੈ ਵੀ ਇੰਨਾ ਜੱਗ ਕਰਾ ਇੰਨਾ ਕੋਈ ਪਸ਼ੂ ਇੰਨੀਆਂ ਗਊਆਂ ਦਾਨ ਕਰ ਜਿਹਦੇ ਕੋਈ ਵਿਚਾਰੇ ਕੋਈ ਬੱਕਰੀ ਵੀ ਹੈ ਨਹੀਂ ਉਹ ਗਊਆਂ ਕਿੱਥੇ ਦਾਨ ਕਰ ਲੂ ਸੋ ਇਹੀ ਜਿਹੀ ਹਾਲਤ ਜਿਹੜੀ ਸਾਡੀ ਕਲਯੁਗ ਜਵਾਨੀ ਦੇਖ ਕੇ ਉਹ ਬਿਨਾਂ ਕਿਸੇ ਮੁੱਲ ਤੋਂ ਹੋਰ ਬਿਨਾਂ ਕਿਸੇ ਬਹੁਤੇ ਹੋਰ ਅਸੀਂ ਸਾਧਨ ਨਹੀਂ ਕਰ ਸਕਦੇ ਜਿਵੇਂ ਚੂਣੀਆਂ ਚਾਉਣੀਆਂ ਪੁੱਠੇ ਲਟਕਣੇ ਆ ਜਾਂ ਹੋਰ ਸਰੀਰ ਰੋਗੀ ਹੋ ਜਾਣਗੇ ਸਰੀਰ ਦੀ ਵੀ ਲੋੜ ਹੈ ਸਰੀਰ ਵੀ ਤੰਦਰੁਸਤ ਰਵੇ ਸਭ ਤੋਂ ਪਹਿਲਾਂ ਜਿਹਦਾ ਸਰੀਰ ਤੰਦਰੁਸਤ ਹੋਊਗਾ ਨਾ ਔਰ ਨਾਮ ਜਪਣ ਵਾਸਤੇ ਪੇਟ ਦੀ ਸਫਾਈ ਚਾਹੀਦੀ ਦਿਮਾਗ ਦਰੁਸਤ ਚਾਹੀਦਾ ਨੀਂਦ ਨਹੀਂ ਹੋਣੀ ਚਾਹੀਦੀ ਜੇ ਤੁਸੀਂ ਹੱਠ ਨਾਲ ਇਹ ਚੀਜ਼ਾਂ ਕਰੋਗੇ ਤੇ ਬਹੁਤੇ ਜਿਹੜੇ ਨੇ ਉਹ ਦੇਖੋਗੇ ਅਭਿਆਸ ਕਰਨ ਵਾਲੇ ਉਹਨਾਂ ਦੇ ਸਰੀਰ 'ਚ ਨੁਕਸ ਪਏ ਹੋਏ ਆ ਜਾਂ ਉਹਨਾਂ ਦਾ ਕਈਆਂ ਦਾ ਤਾਂ ਦਿਮਾਗ ਹੀ ਆਊਟ ਹੋ ਜਾਂਦਾ ਹੈ ਬਹੁਤਾ ਕਰੋ ਬਹੁਤਾ ਕਰੋ ਨੀਂਦ ਨਾ ਸੋ ਇਹ ਵਾਹਿਗੁਰੂ ਦਾ ਹੁਕਮ ਨੇ ਬਣਾਈਆਂ ਆਰਾਮ ਵਾਸਤੇ ਬਣਾਈਆਂ ਸਹਿਜ ਨਾਲ ਤੁਸੀਂ ਚੱਲੋ ਉਹਦੀ ਮਰਜ਼ੀ ਕਈ ਕਹਿੰਦੇ ਉੱਥੇ ਜਾਓ ਜੀ ਅਮਕੇ ਸੰਤ ਜਿਹੜੇ ਨੇ ਜਾਂ ਉੱਥੇ ਹੋਊਗਾ ਜਪ ਤਪ ਹੈ ਉਹ ਕਹਿੰਦੇ ਸਾਨੂੰ ਦਰਸ਼ਨ ਕਰਾ ਦੇਣੇ ਜਾਂ ਸਾਡਾ ਨਾਮ ਚਲਾ ਦੇਣ ਉਹ ਆਉਂਦੇ ਜਦੋਂ ਦੇਖਦੇ ਆ ਜੇ ਉਹਨਾਂ ਨੂੰ ਕਹੀਏ ਵੀ ਸਾਡਾ ਤਾਂ ਆਪ ਨਹੀਂ ਚੱਲਿਆ ਹੋਇਆ ਜਾਂ ਉਹ ਚਲਾਉਣ ਵਾਲਾ ਉੱਥੋਂ ਚਲੇ ਜਾਂਦੇ ਆ ਕਹਿੰਦੇ ਹੋਰ ਕੋਈ ਸੰਤ ਪਾਲਦੇ ਆ ਜਿਹੜਾ ਦਰਸ਼ਨ ਕਰਾ ਦੂਗਾ ਵੀ ਦਰਸ਼ਨ ਤਾਂ ਵਾਹਿਗੁਰੂ ਪਰਮੇਸ਼ਰ ਨੇ ਦੇਣੇ ਉਹਦੀ ਮਰਜ਼ੀ ਹੈ ਜੇ ਨਾਮ ਉਹਦਾ ਹੈ ਉਸਨੇ ਚਲਾਉਣਾ ਹੈ ਤੇ ਹੋਰ ਕਿਵੇਂ ਚਲਾ ਦੂੰਗਾ ਮੈਨੂੰ ਮਿਲੀ। ਜਿਹੜਾ ਕੋਈ ਐਵੇਂ ਭੰਬਲ ਭੂਸਿਆਂ ਵਿੱਚ ਪਾਊਗਾ ਤੇ ਉਹ ਬਹੁਤ ਨੁਕਸਾਨ ਹੋਊਗਾ। ਕਰਨ ਵਾਲਿਆਂ ਦੇ ਕਈਆਂ ਦੇ ਦਿਮਾਗ ਖਰਾਬ ਹੋਏ ਹੋਏ ਨੇ, ਔਰ ਭੰਬਲ ਭੂਸਿਆਂ ਦੇ ਵਿੱਚ ਕੋਈ ਇੱਧਰ ਉੱਧਰ ਛਿਲੇ ਕੱਢ ਕੇ ਮੰਤਰ ਜੰਤਰ ਜੈ ਸਿੱਧ ਕੀਤੇ ਉਹਨਾਂ 'ਤੇ ਅਸਰ ਪਾ ਦਿੰਦੇ, ਉਹ ਵਿਚਾਰੇ ਉੱਥੇ ਹੀ ਗੇੜਾ ਖਾਈ ਜਾਂਦੇ ਜਾਂ ਆਪਣੇ ਉਹ ਸੇਵਾਦਾਰ ਬਣਾਉਂਦੇ ਆ, ਉਲਟ ਕੰਮ ਕਰਦੇ ਆ। ਇਸ ਕਰਕੇ ਸਤਸੰਗਤ ਉਹ ਕਰੋ ਜਿਹੜੀ ਠੀਕ ਹੋਵੇ ਜਾਂ ਵਿਚਾਰ ਹੋਵੇ ਉਹਦੇ ਵਿੱਚ। ਇਸ ਤਰ੍ਹਾਂ ਬਹੁਤ ਹੈ, ਸੂਖਮ ਚੀਜ਼ਾਂ ਦੇ ਨਾਲ ਇਸ ਵੇਲੇ ਸ੍ਰਿਸ਼ਟੀ ਬਹੁਤ ਗ੍ਰਸੀ ਹੋਈ ਹੈ। ਜਿਹੜੀਆਂ ਗੁਪਤ ਚੀਜ਼ਾਂ ਨੇ ਉਹ ਵਾਸ਼ਨਾ ਦੇ ਨਾਲ ਉਹਨਾਂ ਦੇ ਮਨ ਬੁੱਧ ਜਿਹੜੇ ਨੇ ਆਤਮਾ ਉੱਥੇ ਰਹਿ ਗਏ ਨੇ, ਉਹ ਸਾਨੂੰ ਦਿਸਦੀਆਂ ਨਹੀਂ, ਉਹ ਸਾਨੂੰ ਦੇਖਦੇ। ਜਿਸ ਤਰ੍ਹਾਂ ਸਾਡਾ ਸਥੂਲ ਸਰੀਰ ਹੈ ਸੂਖਮ ਸਰੀਰ ਨੂੰ ਨਹੀਂ ਵੇਖ ਸਕਦਾ, ਸੂਖਮ ਸਰੀਰ ਇਹਨੂੰ ਵੇਖਦਾ ਹੈ। ਇਸ ਕਰਕੇ ਉਹ ਦਿਸਦੀਆਂ ਨਹੀਂ ਹੈ। ਉਹਨਾਂ ਦੇ ਵਿੱਚ ਕਈ ਚੰਗੀਆਂ ਵੀ ਹੈ, ਕਈ ਮਾੜੀਆਂ ਵੀ ਨੇ, ਹੋਰ ਬਹੁਤ ਬਹੁਤ ਲੰਬਾ ਵਿਸਥਾਰ ਹੈ ਪਰਮਾਰਥ ਦਾ। ਸੋ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਵੀ ਮਹਾਰਾਜ ਸਾਨੂੰ ਇਹ ਆਕੁਰ ਆਉਂਦੀ ਹੈ, ਵਿਸਾਖੀ ਦਾ ਦਿਹਾੜਾ ਸੀ, ਦੀਵਾਨ ਸਜਿਆ ਹੋਇਆ ਹੈ, ਜਿੱਥੇ ਕਸਾ ਵਾਰਤਾ ਹੁੰਦੀ ਹੈ ਸ੍ਰੀ ਅੰਮ੍ਰਿਤਸਰ ਸਾਹਿਬ, ਇੱਥੇ ਬਾਗ ਵੀ ਹੁੰਦਾ ਸੀ ਪਹਿਲਾਂ, ਹੁਣ ਤਾਂ ਬਹੁਤ ਹੋਣੇ ਕਰਕੇ ਬੂਟੇ ਬਾਟੇ ਫੜ ਗਏ, ਮਾੜੇ ਬੂਟੇ ਰਹਿ ਜਾਂਦੇ ਆ। ਇੰਨੇ ਫਿਰ ਸ਼ਹੀਦਾਂ ਸਿੰਘਾਂ ਦੀਆਂ ਸਥਾਨ ਜਾਂ ਹੋਰ ਚੀਜ਼ ਨੇ ਅਤੇ ਉਸ ਜਗ੍ਹਾ 'ਤੇ ਮਹਾਰਾਜ ਵੀ ਆਪ ਕਿਰਪਾ ਕਰੋ, ਬਹੁਤੇ ਜਿਹੜੇ ਅੱਧ ਵਿਚਾਲੇ ਜਿਹੇ ਹੈਗੇ ਆ ਉਹ ਅਸੀਂ ਬਾਹਮਣਾ ਕੋਲ ਹੀ ਪਹਿਲਾਂ ਜਾਂਦੇ ਸੀ, ਹੁਣ ਗੁਰੂ ਘਰ ਦੀ ਸਿੱਖੀ ਵਾਲੀ ਇੱਧਰ ਆਉਂਦੇ ਹਾਂ ਅਤੇ ਉਹ ਸਾਨੂੰ ਤਾਹਣੇ ਮੇਣੇ ਮਾਰ ਲਿਆ, ਤੁਸੀਂ ਤਾਂ ਉੱਧਰ ਗੁਰੂ ਬਣਾ ਲਿਆ ਅਤੇ ਇੱਥੇ ਤੁਸੀਂ ਕੀ ਲੈਣ ਆਉਂਦੇ ਹੋਏ? ਉਪਦੇਸ਼ ਸਾਚੋ ਸੁਣਦੇ, ਉੱਧਰ ਜਾਓ ਵੀ ਆਪ ਹੀ ਕਿਰਪਾ ਕਰਕੇ ਸੁਣਾਓ। ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਹਾ, ਬਾਬਾ ਬੁੱਢਾ ਸਾਹਿਬ ਜੀ ਹੋਰ ਸੰਗਤਾਂ ਆਪ ਸਿੱਧੇ ਤੋਂ ਬਚਨ ਜਾਂ ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਸਾਹਿਬ ਜੀ ਕਿਉਂਕਿ ਸਤਿਗੁਰਾਂ ਤੋਂ ਪੈ ਕਰਦੇ ਨੇ ਉਹਨਾਂ ਦੇ ਰਾਹੀਂ ਕਿਹਾ। ਅਤੇ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਆਪਣੇ ਬਾਬਾ ਬੁੱਢਾ ਸਾਹਿਬ ਜੀ ਅਤੇ ਇਹ ਬਾਰਾਂ ਮਾਹੇ ਦੁਆਰਾ ਤਾਂ ਉਪਦੇਸ਼ ਦਿੱਤਾ ਹੋਇਆ ਹੀ ਹੈ ਗੁਰੂ ਨਾਨਕ ਸਾਹਿਬ ਜੀ ਨੇ ਤੁਖਾਰੀ ਰਾਗ ਦੇ ਅੰਦਰ। ਅਤੇ ਬਾਬਾ ਜੀ ਨੇ ਕਿਹਾ ਜੀ ਉਹ ਤਾਂ ਕਠਿਨ ਬੜਾ ਹੈ, ਇਹ ਉਹਦੇ ਵਿੱਚ ਅਲੰਕਾਰ ਬਾਹਰਲੇ ਜਾਂ ਉਹ ਬਾਹਰਲੇ ਸ਼ਬਦ ਹੀ ਇੰਨੇ ਕਠਿਨ ਨੇ, ਉਹਨਾਂ ਨੂੰ ਸਮਝਣਾ ਹੀ ਔਖਾ ਹੈ, ਅਤੇ ਜੇ ਕੋਈ ਸਮਝੂਗਾ ਤਾਂ ਐਵੇਂ ਉਪਰਾ ਉਪਰਾ ਜਾਂ ਦੂਸਰੀਆਂ ਚੀਜ਼ਾਂ 'ਚ ਹੀ ਲੱਗਾ ਰਹੂਗਾ, ਸ਼ਿੰਗਾਰ ਰਸ ਦੇ ਵਿੱਚ ਪ੍ਰਵਿਰਤ ਹੋ ਜਾਊਗਾ, ਉਲਟਾ ਗਿਆਨ ਹੋ ਜਾਊਗਾ, ਪਰਮਾਰਥ ਨਹੀਂ ਸਿੱਧ ਹੋਊ। ਗੁਰੂ ਮਹਾਰਾਜ ਨੇ ਕਿਹਾ ਭਾਈ ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਸਾਹਿਬ ਜੀ ਵਿਦਵਾਨ ਨੇ, ਇਹਨਾਂ ਤੋਂ ਸੁਣ ਲਓ, ਹੋਰ ਪੜ੍ਹ ਲਓ। ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਕਿ ਮਹਾਰਾਜ ਜੀ ਦੇਖੋ ਤੁਸੀਂ ਪਹਿਲੇ ਸਤਿਗੁਰਾਂ ਦੀ ਬਾਣੀ ਉਚਾਰਨ ਕੀਤੀ, ਦੂਜੇ ਤੀਜੇ ਚੌਥੇ ਦੀ, ਅਤੇ ਆਪ ਜੀ ਨੇ ਵੀ ਹੋਰ ਇੰਨੀ ਬਾਣੀ ਉਚਾਰਨ ਕੀਤੀ, ਕਿਰਪਾ ਕਰਕੇ ਸੁਆਲੇ ਰੂਪ ਦੇ ਵਿੱਚ ਸਾਨੂੰ ਸਮਝ ਆਵੇ ਅਤੇ ਉਹ ਕਿਰਪਾ ਕਰਦੇ ਹੋ, ਸੰਗਤਾਂ ਕਹਿੰਦੀਆਂ। ਸੋ ਇਹ ਫਿਰ ਬਾਰਾਂ ਮਹਾਂ ਉਚਾਰਨ ਕੀਤਾ ਸਤਿਗੁਰੂ ਸਾਹਿਬ ਜੀ ਨੇ। ਇਹਦੇ ਵਿੱਚ ਹੈ ਬਾਰਾਂ ਨਾਮ ਗਿਣਤੀ ਦਾ, ਇੱਕ ਦੋ ਤਿੰਨ ਚਾਰ, ਅਤੇ ਮਹਾ ਮਾਹ ਮਹੀਨੇ ਦਾ ਨਾਮ ਹੈ। ਅਸੀਂ ਮਹੀਨਾ ਕਹਿ ਦਿੰਦੇ ਹਾਂ, ਉਦੋਂ ਮਹਾ ਵੀ ਜਾਂ ਵਿਦਵਤਾ ਦੀ ਬੋਲੀ 'ਚ ਬਾਰਾਂ ਮਹਾ ਇੱਕ ਓਂਕਾਰ ਸ਼ੁਰੂ ਕੀਤਾ।
ਬਾਰਾਂ ਮਹਾ ਮਾਝ ਮਹੱਲਾ ਪੰਜਵਾਂ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਿਰਤ ਕਰਮ ਕੇ ਬਿਛੜੇ ਕਰ ਕਿਰਪਾ ਮਿਲੋ ਰਾਮ।